SBS Radio.
ਹਾਜ਼ਰੀਨ, 10 ਅਕਤੂਬਰ ਦਾ ਦਿਨ ਦੁਨੀਆ ਭਰ ਵਿੱਚ ਵਰਲਡ ਹੋਮਲੈਸ ਡੇ ਵਜੋਂ ਮਨਾਇਆ ਜਾਂਦਾ ਹੈ ਤੇ ਸ਼ਾਇਦ ਤੁਹਾਨੂੰ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਆਸਟ੍ਰੇਲੀਆ ਵਰਗੇ ਵਿਕਸਿਤ ਮੁਲਕ ਵਿੱਚ ਵੀ ਵੱਡੀ ਤਾਦਾਦ ਵਿੱਚ ਲੋਕ ਬੇਕਾਰ ਹਨ। ਇਸੇ ਬਾਰੇ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਸਿਡਨੀ ਤੋਂ ਜੁੜੇ ਹਨ ਜੋਤੀ ਔਜਲਾ ਜੀ, ਜੋ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਵਿਖੇ ਅਸੈਸਮੈਂਟ ਸਰਵਿਸਿਜ਼ ਬ੍ਰਾਂਚ ਵਿੱਚ ਕੰਮ ਕਰਦੇ ਹਨ। ਜੋਤੀ ਜੀ, ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਤੁਹਾਡਾ ਬਹੁਤ ਸ਼ੁਕਰੀਆ ਮਨਪ੍ਰੀਤ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ।
ਜ਼ਰੂਰ ਜੀ, ਵੈਸੇ ਹੈਰਾਨੀ ਹੁੰਦੀ ਹੈ ਜੀ ਸੁਣ ਕੇ, ਪਰ ਮੈਂ ਅੰਕੜੇ ਪੜ੍ਹ ਰਹੀ ਸਾਂ, 1 ਲੱਖ ਤੋਂ ਵੀ ਜ਼ਿਆਦਾ ਲੋਕ ਆਸਟ੍ਰੇਲੀਆ ਵਿੱਚ ਬੇਕਾਰ ਹਨ। ਜ਼ਰਾ ਇਸ ਤੇ ਚਾਨਣ ਪਾਓ, ਇਹ ਕੌਣ ਲੋਕ ਹਨ, ਕਿੰਨੇ ਕੁ ਲੋਕ ਹਨ, ਕੀ ਉਮਰ ਹੈ ਇਹਨਾਂ ਦੀ?
ਮਨਪ੍ਰੀਤ ਜੀ, ਇਹ ਬਿਲਕੁਲ ਸਹੀ ਖਬਰ ਹੈਗੀ ਹੈ ਕਿ 1,05,000 ਤੋਂ ਵੀ ਜ਼ਿਆਦਾ ਲੋਕ ਹਰ ਇੱਕ ਰਾਤ ਨੂੰ, ਮਤਲਬ ਤੁਸੀਂ ਇਹ ਸੋਚ ਲਓ, ਇਹ ਨਹੀਂ ਹੈਗਾ ਕਿ ਪੂਰੇ ਸਾਲ ਵਿੱਚ ਇੰਨੇ ਲੋਕ ਮਿਲੇ ਸੀ। ਇਹ ਕਿਹਾ ਜਾਂਦਾ ਕਿ ਪਿਛਲੇ ਸਾਲ ਚ ਜਿਹੜਾ ਦੇਖਿਆ ਗਿਆ ਤੇ 1 ਰਾਤ ਦੀ ਤਾਦਾਦ ਇੰਨੀ ਸੀਗੀ। ਜਿਹੜੇ ਲੋਕ ਬੇਘਰ ਹੋ ਕੇ ਸੌਂਦੇ ਨੇ ਤੇ ਇਹਨਾਂ ਵਿੱਚ ਮੰਨਿਆ ਜਾਂਦਾ ਹੈ ਕਿ 40 ਤੋਂ ਵੀ ਉੱਪਰ ਪਰਸੈਂਟ ਜਿਹੜੇ ਲੋਕ ਨੇ ਉਹਨਾਂ ਦੀ ਉਮਰ 25 ਸਾਲ ਤੋਂ ਘੱਟ ਹੈ ਤੇ 18,000 ਬੱਚੇ ਨੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਵੀ ਘੱਟ ਹੈ।
ਇਹ ਤੇ ਡਰਾਵਨੇ ਅੰਕੜੇ ਹਨ ਜੀ। ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਆਸਟ੍ਰੇਲੀਆ ਵਰਗੇ ਮੁਲਕ ਵਿੱਚ 18,000 ਬੱਚੇ ਰੋਜ਼ ਰਾਤ ਨੂੰ ਬਾਹਰ ਸੌਂਦੇ ਹਨ, ਉਹਨਾਂ ਦੇ ਸਿਰ ਤੇ ਛੱਤ ਨਹੀਂ, ਤੇ ਕਿਸ ਕਿਸਮ ਦੇ ਤਬਕੇ ਤੋਂ ਬੱਚੇ ਆਏ ਹਨ, ਕਾਰਨ ਕੀ ਹੈ?
ਜਿਹੜੇ ਕਿ ਡਿਪਾਰਟਮੈਂਟ ਦੇ ਥਰੂ ਸਾਡੇ ਕਰਮਚਾਰੀਆਂ ਨੇ ਲੋਕਾਂ ਨਾਲ ਮਿਲ ਕੇ ਪਤਾ ਕੀਤਾ, ਉਹ ਪਤਾ ਇਹ ਲੱਗਦਾ ਕਿ ਜਿਹੜੇ 70% ਤੋਂ ਜ਼ਿਆਦਾ ਬੱਚੇ ਨੇ ਜਾਂ ਯੁਵਾ ਪੀੜ੍ਹੀ ਹੈ ਜਿਹੜੇ ਘਰ ਛੱਡ ਦਿੰਦੇ ਨੇ, ਉਹ ਬੇਸਿਕਲੀ ਭੱਜਣਾ ਚਾਹੁੰਦੇ ਨੇ। ਜਿਹੜੇ ਕਿ ਉਹਨਾਂ ਦੇ ਘਰਾਂ ਦੀ ਹਾਲਾਤ ਹੈ, ਘਰੇਲੂ ਪਰਿਵਾਰਿਕ ਹਿੰਸਾ, ਝਗੜੇ, ਬੱਚਿਆਂ ਚ ਸ਼ੋਸ਼ਣ ਹੋਣਾ ਜਾਂ ਪਰਿਵਾਰਾਂ ਦਾ ਟੁੱਟ ਜਾਣਾ, ਉਹਦੇ ਕਰਕੇ ਇਹਨਾਂ ਨੂੰ ਇੱਕ ਇਹ ਬੱਚੇ ਪਾਏ ਜਾਂਦੇ ਨੇ ਜਾਂ ਯੁਵਾ ਲੋਕ ਜਿਹੜੇ ਕੀ ਕਹਿੰਦੇ ਨੇ ਕਾਊਚ ਸਰਫਿੰਗ ਕਰਦੇ। ਕਾਊਚ ਸਰਫਿੰਗ ਮਤਲਬ ਕਿ ਮਾਂ ਬਾਪ ਦਾ ਘਰ ਛੱਡ ਕੇ ਭੱਜ ਗਏ, ਬਿਕੋਜ਼ ਉੱਥੇ ਉਹਨਾਂ ਨੂੰ ਲੱਗਦਾ ਸੀ ਉਹਨਾਂ ਦਾ ਉੱਥੇ ਸੇਫ ਨਹੀਂ ਉਹਨਾਂ ਲਈ ਘਰ ਚ ਰਹਿਣਾ, ਤੇ ਦੋਸਤਾਂ ਦੇ ਘਰ, ਕਦੀ ਕਿਸੇ ਇੱਕ ਰਾਤ ਕਿਸੇ ਦੇ ਘਰ ਰਹਿ ਲਏ, ਕਦੀ ਕਿਸੇ ਦੇ ਘਰ ਰਹਿ ਲਏ, ਕਦੀ ਦੋਸਤ ਵੱਲ ਰਹਿ ਲਏ, ਕਦੀ ਰਿਸ਼ਤੇਦਾਰਾਂ ਵੱਲ ਰਹਿ ਲਏ, ਜੇ ਉੱਥੇ ਜਗ੍ਹਾ ਨਹੀਂ ਮਿਲੀ ਫਿਰ ਉਹ ਸੜਕਾਂ ਤੇ ਪਹੁੰਚ ਜਾਂਦੇ ਨੇ।
ਓਹੋ, ਤੇ ਇਹਨਾਂ ਵਾਸਤੇ ਕੋਈ ਕ੍ਰਾਈਸਿਸ ਅਕੋਮੋਡੇਸ਼ਨ ਹੋਵੇ ਜਾਂ ਰਿਫਿਊਜ ਹੋਵੇ, ਕਿਸ ਤਰ੍ਹਾਂ ਫਿਰ ਬਣਦੀ ਹੈ ਗੱਲ?
ਸਾਡਾ ਇਹ ਮੰਨਣਾ ਹੈਗਾ ਕਿ ਜਿਹੜਾ ਡਿਪਾਰਟਮੈਂਟ ਹੈ, ਜਿਹੜਾ ਸਾਡਾ ਫਰੰਟ ਆਫ ਹਾਊਸ ਸੈਂਟਰ ਲਿੰਕ ਆਫਿਸ ਹੈਗਾ, ਜਦੋਂ ਇਹ ਦਰਵਾਜ਼ੇ ਚੋਂ ਅੰਦਰ ਵੜਦੇ ਨੇ ਤੇ ਜਿਹੜੇ ਸਾਡੇ ਕਰਮਚਾਰੀ ਇੱਥੇ ਬਾਹਰ ਬੈਠਦੇ ਨੇ, ਅੱਗੇ ਬੈਠਦੇ ਨੇ, ਉਹ ਜਦੋਂ ਇਹਨਾਂ ਨੂੰ ਮਿਲਣਗੇ, ਇਹਨਾਂ ਨੂੰ ਇਹਨਾਂ ਦੀ ਪੇਮੈਂਟ ਬਾਰੇ ਪੁੱਛਣਗੇ, ਜੇ ਇਹਨਾਂ ਨੂੰ ਲੱਗਦਾ ਹੈ ਕਿ ਇਹ ਬੱਚੇ ਨੂੰ ਜਾਂ ਬੰਦੇ ਨੂੰ ਖਤਰਾ ਹੈਗਾ ਕਿ ਜਾਂ ਤਾਂ ਇਹ ਹੋਮਲੈਸ ਹੋਣ ਵਾਲਾ ਹੈਗਾ ਜਾਂ ਜਿਵੇਂ ਉਹ ਕਾਊਚ ਸਰਫਿੰਗ ਕਰ ਰਿਹਾ, ਸੋ ਉਹ ਸਾਡੇ ਸੋਸ਼ਲ ਵਰਕਰ ਤੇ ਇੱਕ ਹੁੰਦੇ ਨੇ ਕਮਿਊਨਿਟੀ ਇੰਗੇਜਮੈਂਟ ਆਫਿਸਰ, ਉਹਨਾਂ ਨਾਲ ਇਮੀਡੀਏਟਲੀ ਸੰਪਰਕ ਕਰਦੇ ਨੇ, ਕਿਉਂਕਿ ਸਾਡੇ ਸੋਸ਼ਲ ਵਰਕਰ ਤੇ ਕਮਿਊਨਿਟੀ ਇੰਗੇਜਮੈਂਟ ਆਫਿਸਰ ਜਿਹੜੇ ਨੇ ਇਹ ਰੋਜ਼ਾਨਾ ਕੰਟੈਕਟ ਬਣਾਉਂਦੇ ਨੇ ਜਿਹੜੇ ਕਿ ਲੋਕਲ ਏਰੀਆ ਚ ਰੈਫਿਊਜੀਸ ਨੇ, ਕ੍ਰਾਈਸਿਸ ਅਕੋਮੋਡੇਸ਼ਨਸ ਨੇ ਐਂਡ ਕਮਿਊਨਿਟੀ ਸੈਂਟਰਸ ਨੇ, ਜਿਨ੍ਹਾਂ ਨਾਲ ਅਸੀਂ ਇਹਨਾਂ ਨੂੰ ਜੋੜ ਸਕਦੇ ਹਾਂ ਤਾਂ ਕਿ ਇਹਨਾਂ ਨੂੰ ਸੁਵਿਧਾ ਮਿਲਦੀ ਰਹੇ ਤੇ ਇਹਨਾਂ ਦੀ ਸੈਂਟਰਲਿੰਗ ਪੇਮੈਂਟ ਚੱਲਦੀ ਰਹੇ।
ਠੀਕ ਹੈ, ਸੋ ਸੈਂਟਰਲਿੰਕ ਬਕਾਇਦਾ ਇੱਕ ਘਰ ਜਾਂ ਛੱਤ ਪ੍ਰਦਾਨ ਕਰ ਸਕਦਾ ਹੈ ਇਹਨਾਂ ਲੋਕਾਂ ਨੂੰ? ਹਾਂਜੀ,
ਸੈਂਟਰਲਿੰਕ ਐਸ ਸੱਚ ਨਹੀਂ ਕਰ ਸਕਦਾ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ, ਕਿਉਂਕਿ ਸਾਡੇ ਇੰਗੇਜਮੈਂਟ ਆਫਿਸਰ ਇੰਨਾ ਰੈਗੂਲਰਲੀ ਕੰਟੈਕਟ ਚ ਰਹਿੰਦੇ ਨੇ ਐਸੀ ਸੰਸਥਾਵਾਂ ਨਾਲ, ਇਹੋ ਜਿਹੀਆਂ ਥਾਵਾਂ ਦੇ ਨਾਲ ਜਿੱਥੇ ਕਿ ਸਾਨੂੰ ਪਤਾ ਹੈ ਕਿ ਕਿਸੇ ਵੀ ਗਿਵਨ ਟਾਈਮ ਤੇ ਉਹਨਾਂ ਨੂੰ ਰਾਤ ਰਹਿਣ ਦੀ ਜਗ੍ਹਾ ਮਿਲ ਸਕਦੀ ਹੈ।
ਜੀ ਜੀ,
ਠੀਕ ਹੈ, ਜੇ ਉਹਨਾਂ ਨੂੰ ਰੋਜ਼ ਰਾਤ ਰਹਿਣ ਦੀ ਜਗ੍ਹਾ ਮਿਲ ਗਈ, ਸਾਨੂੰ ਪਤਾ ਉਹ ਸੇਫ ਜਗ੍ਹਾ ਤੇ ਨੇ, ਤੇ ਅਗਲੇ ਦਿਨ ਸਵੇਰੇ ਆ ਕੇ ਫਿਰ ਉਹਨਾਂ ਨੂੰ ਸਪੋਰਟ ਕੀਤਾ ਜਾ ਸਕਦਾ ਕਿ ਤੁਸੀਂ ਆ ਦੂਜੀ ਥਾਂ ਤੇ ਜਾਓ, ਇਸ ਥਾਂ ਤੇ ਜਾਓ, ਸੋ ਉਹ ਚੀਜ਼ ਸੈਂਟਰਲਿੰਕ ਹੈਲਪ ਕਰਦਾ, ਮਦਦ ਕਰਦਾ ਉਹਨਾਂ ਦੀ।
ਜੀ,
ਸੋ ਸੈਂਟਰਲਿੰਕ ਆਪ ਨਹੀਂ ਦਿੰਦਾ।
ਅੱਛਾ ਜੀ,
ਪਰ ਉਹ ਜਿਹਨੂੰ ਕਹਿੰਦੇ ਆ ਥਰਡ ਪਾਰਟੀ ਆਰਗੇਨਾਈਜੇਸ਼ਨ, ਸੋ ਉਹਨਾਂ ਸੰਸਥਾਵਾਂ ਦੇ ਨਾਲ ਮਿਲ ਕੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਹ ਬੱਚਾ ਔਰ ਇਹ ਯੁਵਾ ਸੇਫ ਜਗ੍ਹਾ ਤੇ ਰਹਿ ਸਕੇ।
ਠੀਕ ਹੈ ਜੀ, ਸੋ ਇਸ ਸੇਵਾ ਨੂੰ ਹਾਸਲ ਕਰਨ ਲਈ ਕੀ ਐਲੀਜੀਬਿਲਿਟੀ ਹੈ ਜੀ?
ਐਲੀਜੀਬਿਲਿਟੀ ਦਾ ਏਦਾਂ ਹੈ ਕਿ ਜਿਵੇਂ ਮੈਂ ਕਿਹਾ ਕਿ ਜਦੋਂ ਇੱਥੇ ਆਣ, ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਰਹਿਣ ਦੀ ਸਹੂਲਤ ਉਹਨਾਂ ਕੋਲ ਨਹੀਂ ਹੈ ਜਾਂ ਉਹ ਬੇਘਰ ਨੇ, ਸਾਡੇ ਸੋਸ਼ਲ ਵਰਕਰ ਨੂੰ ਮਿਲ ਸਕਦੇ ਨੇ ਜਾਂ ਉਹ ਸਾਡੀ ਸੋਸ਼ਲ ਵਰਕਰ ਲਾਈਨ ਤੇ ਵੀ ਫੋਨ ਕਰ ਸਕਦੇ ਨੇ, ਜਿੱਦਾਂ ਕਿ ਨੰਬਰ ਹੈਗਾ 1-3-2-8-5-0, ਜਿਹੜਾ ਕਿ ਮੈਂ ਫਿਰ ਰਿਪੀਟ ਕਰ ਦਾਂਗੀ। ਉਹਨਾਂ ਦੀ ਐਲੀਜੀਬਿਲਿਟੀ ਲਈ ਅਸੀਂ ਬੇਸਿਕਲੀ ਇਹ ਦੇਖਦੇ ਹਾਂ ਕਿ ਉਹਨਾਂ ਨੂੰ ਸੈਂਟਰਲਿੰਗ ਤੋਂ ਕਿਹੜੀ ਆਰਥਿਕ ਸਹਾਇਤਾ ਮਿਲ ਰਹੀ ਹੈ, ਕਈ ਵਾਰੀ ਹੁੰਦਾ ਹੈ ਕਿ ਬੱਚੇ ਯੂਥ ਪੇਮੈਂਟ ਤੇ ਨੇ ਜਾਂ ਕਿਸੇ ਹੋਰ ਪੈਨਸ਼ਨ ਤੇ ਨੇ ਜਾਂ ਐਡਲਟ ਨੇ ਜਿਨ੍ਹਾਂ ਦੀ ਪੇਮੈਂਟ ਹੈ ਕਿ ਜਿਹਨੂੰ ਕਹਿੰਦੇ ਅਸੀਂ ਸੈਪਰੇਟਡ ਅੰਡਰ ਵਨ ਰੂਫ,
ਹਾਂਜੀ,
ਕਿ ਉਹ ਡੋਮੈਸਟਿਕ ਵਾਇਲੈਂਸ ਦਾ ਕੇਸ ਆ ਜਾਂਦਾ ਹੈ, ਜਾਂ ਉਹ ਕਿਹੜੀ ਹੋਰ ਪੇਮੈਂਟ ਲਈ ਐਲੀਜੀਬਲ ਹੋ ਸਕਦੇ ਨੇ, ਉਹਨਾਂ ਨੂੰ ਕੋਈ ਚਾਈਲਡ ਸਪੋਰਟ ਪੇਮੈਂਟ ਤਾਂ ਨਹੀਂ ਮਿਲਦੀ, ਇਹ ਸਭ ਚੀਜ਼ਾਂ ਨੂੰ ਦੇਖ ਕੇ ਬੇਸਿਕਲੀ ਉਹਨਾਂ ਦੀਆਂ ਜਿਹੜੀ ਆਰਥਿਕ ਸਹਾਇਤਾ ਮਿਲ ਰਹੀ ਹੈ ਉਹਨਾਂ ਨੂੰ ਦੇਖ ਕੇ ਅਸੀਂ ਕਰ ਸਕਦੇ ਹਾਂ ਕਿ ਇਹਨਾਂ ਨੂੰ ਅਸੀਂ ਕੀ ਸਹਾਇਤਾ ਦੇ ਸਕਦੇ ਹਾਂ, ਪਰ ਉਹਨਾਂ ਨੂੰ ਆਸਟ੍ਰੇਲੀਆ ਦਾ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਣਾ ਜ਼ਰੂਰੀ ਹੈ ਸੁਵਿਧਾ ਉਪਲਬਧ ਕਰਨ ਲਈ।
ਮੈਂ ਤੁਹਾਨੂੰ ਪੁੱਛਣ ਹੀ ਲੱਗੀ ਸਾਂ ਕਿਉਂਕਿ ਦੇਖੋ ਜੀ, ਬੜੀ ਵੱਡੀ ਤਾਦਾਦ ਵਿੱਚ ਖਾਸ ਕਰ ਪੰਜਾਬੀ ਭਾਈਚਾਰੇ ਵਿੱਚ ਨੌਜਵਾਨ ਹਨ ਜੋ ਬਾਹਰੋਂ ਆਏ ਹਨ ਆਸਟ੍ਰੇਲੀਆ ਵਿੱਚ, ਕਈ ਵਾਰੀ ਉਹਨਾਂ ਦੇ ਸਿਰ ਤੇ ਛੱਤ ਨਹੀਂ ਹੁੰਦੀ, ਇਕਦਮ ਕ੍ਰਾਈਸਿਸ ਆ ਜਾਂਦਾ ਉਹਨਾਂ ਨੂੰ ਵੀ, ਸੋ ਉਹ ਲੋਕ ਨਹੀਂ ਆ ਸਕਦੇ, ਇੰਟਰਨੈਸ਼ਨਲ ਸਟੂਡੈਂਟਸ ਸੇਵਾ ਨਹੀਂ ਹਾਸਲ ਕਰ,
ਨਹੀਂ ਇੱਦਾਂ ਐਜ਼ ਅ ਸਟੂਡੈਂਟ ਨਹੀਂ, ਪਰ ਜੇ ਉਹ ਇੱਥੇ ਮੂਵ ਕੀਤੇ ਨੇ ਹੁਣ ਰੀਸੈਂਟਲੀ, ਬਟ ਉਹਨਾਂ ਦੀ ਆਰਥਿਕ ਸਹਾਇਤਾ ਜਾਂ ਤੁਸੀਂ ਕਹਿ ਲਓ ਫੈਮਿਲੀ ਦੀ ਸਿਚੁਏਸ਼ਨ ਇੱਦਾਂ ਦੀ ਹੋ ਗਈ ਹੈ ਕਿ ਉਹਨਾਂ ਕੋਲ ਹੁਣ ਕੋਈ ਘਰ ਨਹੀਂ ਹੈਗਾ, ਜੇ ਉਹ ਸਾਡੇ ਕੋਲ ਆਣ ਅਸੀਂ ਉਦੋਂ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ, ਉਹੀ ਹੈ ਕਿ ਉਹ ਅਸੀਂ ਉਹਨਾਂ ਨੂੰ ਸੰਸਥਾਵਾਂ ਦੇ ਨਾਲ ਲਿੰਕ ਕਰ ਦਿੰਦੇ ਹਾਂ
ਜੀ ਜੀ,
ਕਿ ਉਹਨਾਂ ਨੂੰ ਰਹਿਣ ਦੀ ਜਗ੍ਹਾ ਮਿਲ ਜਾਏ, ਜਿਵੇਂ ਸਾਡੇ ਆ ਰੈਫਿਊਜਿਸ ਨੇ ਹੁਣ, ਕਾਫੀ ਵਾਰੀ ਹੁੰਦਾ ਕਿ ਕਈ ਔਰਤਾਂ ਆਣ ਗਈਆਂ ਕਿਉਂਕਿ ਘਰ ਚ ਲੜਾਈ ਝਗੜਿਆਂ ਕਰਕੇ ਨਵੀਆਂ ਆਈਆਂ ਨੇ ਇੰਡੀਆ ਤੋਂ ਇੱਥੇ ਵਿਆਹ ਕਰਕੇ, ਪਰ ਹੁਣ ਜਿੱਥੇ ਉਹ ਰਹਿ ਰਹੇ ਨੇ ਉੱਥੇ ਉਹਨਾਂ ਨੂੰ ਸੇਫ ਨਹੀਂ ਮਹਿਸੂਸ ਹੋ ਰਿਹਾ, ਤੇ ਇੱਥੇ ਸਾਡੇ ਡਿਪਾਰਟਮੈਂਟ ਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ, ਉਹਨਾਂ ਨੂੰ ਵਿਮੈਨ ਰਿਫਿਊਜ ਦੇ ਨਾਲ ਲਿੰਕ ਕਰ ਸਕਦੇ ਹਾਂ ਅਸੀਂ,
ਤੇ
ਉਹਦੇ ਲਈ ਸਾਡੇ ਸੋਸ਼ਲ ਵਰਕਰ ਜਿਹੜੇ ਨੇ ਉਹ ਟੀਮ ਉਹਨਾਂ ਦੀ ਪੂਰੀ ਮਦਦ ਕਰਦੀ ਹੈ।
ਤੁਸੀਂ ਇੱਕ ਗੱਲ ਜ਼ਰੂਰ ਦੱਸੀ ਹੈ ਬੱਚਿਆਂ ਬਾਰੇ ਜੋ ਬੜੀ ਚਿੰਤਾਜਨਕ ਗੱਲ ਹੈ ਕਿ ਉਹ ਬੇਕਾਰ ਹਨ, ਪਰ ਇਹਨਾਂ ਤੋਂ ਇਲਾਵਾ ਕੀ ਤੁਸੀਂ ਇਹ ਵੀ ਵੇਖ ਰਹੇ ਹੋ ਕਿ ਵਧੇਰੀ ਉਮਰ ਦੇ ਲੋਕ ਜਿਹੜੇ ਮਾਪੇ ਹਨ ਉਸ ਉਮਰ ਦੇ ਰਿਟਾਇਰਡ ਲੋਕ ਉਹ ਵੀ ਅੱਜ ਕੱਲ੍ਹ ਬੇਕਾਰ ਹੋ ਰਹੇ ਹਨ, ਜਾਂ ਜਨਰਲ ਟ੍ਰੈਂਡ ਕੀ ਤੁਸੀਂ ਵੇਖ ਰਹੇ ਹੋ?
ਜਨਰਲ ਟ੍ਰੈਂਡ, ਹਾਂਜੀ, ਵੱਡੀ ਉਮਰ ਦੇ ਲੋਕ ਵੀ ਆਉਂਦੇ ਨੇ, ਪਰ ਜਿਹੜੇ ਸਾਡੀ ਸਭ ਤੋਂ ਜ਼ਿਆਦਾ ਸੰਖਿਆ ਹੈਗੀ ਹੈ ਉਹ ਯੁਵਾ ਪੀੜ੍ਹੀ, ਬੱਚੇ ਤੇ ਔਰਤਾਂ, ਇਹਨਾਂ ਦਾ ਸਭ ਤੋਂ ਜ਼ਿਆਦਾ ਨੰਬਰ ਮੈਂ ਕਹੂੰਗੀ ਸਾਡੇ ਕੋਲ ਹੈਗਾ, ਜਿਨ੍ਹਾਂ ਨੂੰ ਕਿਸੇ ਗਿਵਨ ਡੇ ਤੇ ਸਾਡੀ ਮਦਦ ਦੀ ਲੋੜ ਹੁੰਦੀ ਹੈ ਕਿ ਉਹਨਾਂ ਨੂੰ ਇੱਕ ਜਗ੍ਹਾ ਮਿਲ ਸਕੇ, ਆਸਰਾ ਮਿਲ ਸਕੇ ਰਹਿਣ ਦਾ, ਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਉਹ ਠੀਕ ਤਰ੍ਹਾਂ ਬਿਤਾ ਸਕਣ।
ਜੀ, ਭਾਵੇਂ ਮੈਂ ਸ਼ੁਰੂਆਤ ਵਿੱਚ ਕਿਹਾ ਸੀ ਕਿ ਬੜੀ ਹੈਰਾਨੀ ਦੀ ਗੱਲ ਹੈ, ਪਰ ਸ਼ਾਇਦ ਸਾਡੇ ਸਰੋਤਿਆਂ ਨੇ ਵੇਖਿਆ ਹੋਵੇ, ਮੈਂ ਆਪ ਵੇਖਿਆ ਹੈ, ਸ਼ਹਿਰ ਵਿੱਚ ਜਾਓ ਅਕਸਰ ਹੋਮਲੈਸ ਲੋਕ ਉੱਥੇ ਨਾ ਸੜਕਾਂ ਤੇ, ਹੈ ਨਾ, ਸੜਕਾਂ ਦੇ ਕਿਨਾਰੇ ਤੇ ਬਸ ਇੱਕ ਛੋਟੀ ਜਿਹੀ ਤਿਰਪਾਲ ਜੀ ਆਪਣੇ ਸਿਰ ਤੇ ਪਾ ਕੇ, ਇੱਕ ਝੋਂਪੜੀ ਜੀ ਕਹਿ ਲਓ ਨਾ, ਉਸ 'ਚ ਰਹਿਣਾ ਸ਼ੁਰੂ ਕਰਤਾ ਲੋਕਾਂ ਨੇ। ਸਿਡਨੀ ਵਿੱਚ ਆਮ ਹੈ, ਮੈਲਬਰਨ ਵਿੱਚ ਵੀ ਹੁਣ ਆਮ ਜਿਹੀ ਗੱਲ ਹੋ ਗਈ ਹੈ। ਸੋ ਸਰਕਾਰ ਨੇ ਹੋਰ ਕੀ ਕਾਰਗਰ ਚੀਜ਼ਾਂ ਸੋਚੀਆਂ ਹਨ? ਜੀ ਦੇਖੋ, ਇੱਕ ਤਾਂ ਛੱਤ ਪ੍ਰਦਾਨ ਕਰਨੀ, ਉਪਰੋਂ ਕੁਛ ਪੈਸੇ ਵੀ ਤਾਂ ਮੁਹੱਈਆ ਹੋਣੇ ਚਾਹੀਦੇ ਹਨ ਰੋਜ਼ਮਰਾ ਦੀ ਜ਼ਿੰਦਗੀ ਲਈ,
ਉਸੇ ਕਰਕੇ ਅਸੀਂ ਉਹਨੂੰ ਕ੍ਰਾਈਸਿਸ ਪੇਮੈਂਟ ਕਹਿੰਦੇ ਹਾਂ। ਇਹ ਜਿਹੜੇ ਲੋਕ ਜਿਹੜੇ ਕਿ ਨਵੇਂ ਆਏ ਹੋਣ ਆਸਟ੍ਰੇਲੀਆ 'ਚ ਤੇ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਜਾਂ ਕਿਸੇ ਹੋਰ ਚੀਜ਼ ਦਾ ਖਤਰਾ ਹੈ, ਉਹ ਉਸ ਚੀਜ਼ ਲਈ ਐਲੀਜੀਬਲ ਹੋ ਸਕਦੇ ਨੇ।
ਠੀਕ ਹੈ,
ਤੇ ਉਹ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਉਹਨਾਂ ਦੇ ਸਵਾਲ ਪੁੱਛ ਕੇ, ਕਿਉਂਕਿ ਹਰੇਕ ਬੰਦੇ ਦੀ ਆਪਣੀ ਸਿਚੁਏਸ਼ਨ ਹੈ, ਔਰ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਬਹੁਤ ਹੀ ਕੌਨਫੀਡੈਂਸ਼ੀਅਲ, ਗੁਪਤ ਰੱਖੀ ਜਾਂਦੀ ਹੈ ਉਹਨਾਂ ਦੀ ਜੋ ਵੀ ਸਾਨੂੰ ਇੱਥੇ ਆ ਕੇ ਦੱਸਦੇ ਨੇ, ਤਾਂ ਕਿ ਅਸੀਂ ਉਹਨਾਂ ਨੂੰ ਇਹ ਮਹਿਸੂਸ ਕਰਾ ਸਕੀਏ ਕਿ ਇੱਥੇ ਆ ਕੇ ਸਾਡੇ ਨਾਲ ਗੱਲ ਕਰਨ ਦਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈ, ਅਸੀਂ ਇੱਥੇ ਉਹਨਾਂ ਦੀ ਮਦਦ ਲਈ ਹੈਗੇ ਹਾਂ।
ਠੀਕ ਹੈ ਜੋਤੀ ਜੀ, ਜਾਂਦੇ ਜਾਂਦੇ ਤੁਸੀਂ ਜ਼ਰੂਰ ਉਹ ਨੰਬਰ ਦੁਹਰਾ ਦਿਵੋ ਜਿੱਥੇ ਅਗਰ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੇ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਨੂੰ ਤੇ ਮਦਦ ਲੈਣੀ ਚਾਹਣ।
ਹਾਂਜੀ, ਮੈਂ ਤੁਹਾਨੂੰ ਨਾ 4-5 ਨੰਬਰ ਦੱਸ ਸਕਦੀ ਹਾਂ ਜਿਹੜੇ ਜ਼ਰੂਰੀ ਨੇ ਲੋਕਾਂ ਦੇ ਜਾਣਨ ਵਾਸਤੇ, ਔਰ ਅਦਰਵਾਈਜ਼ ਸਾਡੀ ਹਿਊਮਨ ਸਰਵਿਸਿਜ਼ .gov.au ਵੈਬਸਾਈਟ ਤੇ ਜਾ ਕੇ ਵੀ ਇਸ ਚੀਜ਼ ਦੇ ਨੰਬਰ ਪਤਾ ਕਰ ਸਕਦੇ ਨੇ। ਜਿਹੜਾ ਸੋਸ਼ਲ ਵਰਕਰ ਦਾ ਨੰਬਰ ਹੈਗਾ ਉਹ ਹੈਗਾ 132850। ਇੱਕ ਹੋਰ ਨੰਬਰ ਹੈਗਾ ਜਿਹੜਾ ਕਿ 24 hours 7 days a week ਉਪਲਬਧ ਹੈਗਾ, ਜਿਹਨੂੰ ਕਿ ਅਗੇਨ ਕੌਨਫੀਡੈਂਸ਼ੀਅਲ ਗੁਪਤ ਸਰਵਿਸਿਜ਼ ਕਿਹਾ ਜਾਂਦਾ ਹੈ, ਉਹਨੂੰ ਕਹਿੰਦੇ ਨੇ 1800 RESPECT।
ਹਾਂਜੀ,
ਐਂਡ ਦੈਨ ਫੈਮਿਲੀ ਰਿਲੇਸ਼ਨਸ਼ਿਪ ਐਡਵਾਈਸ ਲਾਈਨ ਵੀ ਹੈਗੀ ਹੈ ਸਾਡੀ, ਕਿਡਸ ਹੈਲਪ ਲਾਈਨ ਵੀ ਹੈ। ਇਹ ਉਹ ਨੇ ਜਿਹੜੇ ਲੋਕ ਕਿ ਬੇਘਰ ਹੋਏ ਨੇ, ਜਿਨ੍ਹਾਂ ਦੇ ਘਰ 'ਚ ਘਰੇਲੂ ਹਿੰਸਾ ਕਰਕੇ ਬੇਘਰ ਹੋਏ ਹੋਣ, ਉਹ ਇਹ ਨੰਬਰਾਂ ਤੇ ਗੱਲ ਕਰ ਸਕਦੇ ਨੇ।
ਠੀਕ ਹੈ, ਤੇ ਕਿਡਸ ਹੈਲਪ ਲਾਈਨ ਦਾ ਕੀ ਨੰਬਰ ਹੈ ਜੀ?
ਸੋਰੀ, 1800 551 800। ਇਹ ਸੇਵਾ ਵੀ 24 ਘੰਟੇ 7 ਦਿਨ ਉਪਲਬਧ ਹੈਗੀ ਹੈ। ਇਹ ਉਸ ਵਰਗ ਦੇ ਲੋਕ ਬੱਚੇ ਨੇ ਜਿਹੜੇ ਕਿ 5 ਤੋਂ ਲੈ ਕੇ 25 ਸਾਲ ਦੀ ਉਮਰ ਤੱਕ,
ਠੀਕ ਹੈ,
ਇਹ ਫੋਨ ਕਰ ਸਕਦੇ ਨੇ ਜਿਨ੍ਹਾਂ ਨੂੰ ਮਦਦ ਚਾਹੀਦੀ ਹੈ।
ਠੀਕ ਹੈ ਜੋਤੀ ਜੀ, ਮੇਰੇ ਖਿਆਲ ਵਰਲਡ ਹੋਮਲੈਸ ਡੇ ਦੇ ਮੌਕੇ 'ਤੇ ਤੁਸੀਂ ਬਹੁਤ ਹੀ ਲੋੜੀਂਦੀ ਜਾਣਕਾਰੀ ਮੁਹੱਈਆ ਅੱਜ ਕੀਤੀ ਹੈ, ਤਹਿ ਦਿਲੋਂ ਮੈਂ ਸ਼ੁਕਰਗੁਜ਼ਾਰ ਹਾਂ ਜੀ। ਜਾਂਦੇ ਜਾਂਦੇ ਕੁਝ ਹੋਰ ਦੱਸਣਾ ਚਾਹੋਗੇ, ਕੋਈ ਅਗਰ ਗੱਲ ਅਸੀਂ ਨਹੀਂ ਕਵਰ ਕਰ ਸਕੇ?
ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਸਾਡਾ ਦੇਸ਼ 'ਚ ਸਾਡੇ ਡਿਪਾਰਟਮੈਂਟ 'ਚ ਇੰਨਾ ਕੰਪੈਸ਼ਨ ਹੈਗਾ ਕਿ ਅਸੀਂ ਲੜਨਾ ਚਾਹੁੰਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜੇ ਯੁਵਾ ਪੀੜ੍ਹੀ ਸਾਡੀ ਬੇਘਰ ਹੋ ਰਹੀ ਹੈ ਉਹਨਾਂ ਵਾਸਤੇ। ਸੋ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਤੁਸੀਂ ਹੀ ਇਸ ਚੀਜ਼ ਤੋਂ ਪੀੜਿਤ ਹੋ, ਪਲੀਜ਼ ਆਪਣੇ ਸਭ ਤੋਂ ਨੀਅਰੈਸਟ ਸੈਂਟਰਲਿੰਗ ਆਫਿਸ 'ਚ ਜਾਓ ਜਾਂ ਸਾਡੀ ਵੈਬਸਾਈਟ ਤੋਂ ਫੋਨ ਨੰਬਰ ਲੈ ਕੇ ਸਾਡੇ ਸੋਸ਼ਲ ਵਰਕਰਸ ਨਾਲ, ਕਮਿਊਨਿਟੀ ਇੰਗੇਜਮੈਂਟ ਆਫਿਸਰਸ ਨਾਲ ਗੱਲ ਕਰੋ। ਤੁਹਾਡੀ ਮਦਦ ਲਈ ਅਸੀਂ 24 ਘੰਟੇ ਅਵੇਲੇਬਲ ਹੈਗੇ ਹਾਂ।
ਬਹੁਤ ਬਹੁਤ ਮਿਹਰਬਾਨੀ ਜੋਤੀ ਜੀ,
ਥੈਂਕ ਯੂ ਮਨਪ੍ਰੀਤ।
SBS, 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 SBS